ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆਂ ਦੇ ਪਾਤਸ਼ਾਹ ਦੋ ਜਹਾਨਾਂ ਦੇ ਵਾਲੀ ਸਦਾ ਕਾਇਮ ਰਹਿਣ ਵਾਲੀ ਹਸਤੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅਤੇ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਸੱਤ ਸੰਗੀ ਜਨੋ ਅਤੇ ਮੀਡੀਏ ਦੇ ਰਾਹੀਂ ਕੁੱਲ ਸੰਸਾਰ ਦੇ ਗੁਰੂ ਨਾਨਕ ਨਾਮ ਲੇਵਾ ਸਿੱਖ ਜੋ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਦੇ ਨਾਲ ਜੁੜੇ ਹੋਏ ਨੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਅੰਮ੍ਰਿਤਮਈ ਬਾਣੀ ਦੇ ਨਾਲ ਆਪਾਂ ਸਾਰਿਆਂ ਨੂੰ ਜੁੜਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਪਾਤਸ਼ਾਹ ਜੀ ਨੇ ਅੰਮ੍ਰਿਤਮਈ ਬਾਣੀ ਦੇ ਅੰਦਰ ਆਖਿਆ ਹੈ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਭਾਗਾਂ ਵਾਲਿਆਂ ਦੀ ਨਿਸ਼ਾਨੀ ਹੈ ਕਿ ਉਹਨਾਂ ਨੂੰ ਗੁਰੂ ਦੇ ਦਰ ਦੇ ਦਰਸ਼ਨ ਅਤੇ ਗੁਰੂ ਕੀ ਸੰਗਤ ਨਸੀਬ ਹੁੰਦੀ ਹੈ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰੋਂ ਘਰੋਂ ਸਾਨੂੰ ਜੋ ਅੰਮ੍ਰਿਤਮਈ ਮੁੱਖ ਵਾਕ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਤਰੁੱਠ ਕੇ ਦਿੱਤਾ ਹੈ, ਉਸ ਅੰਮ੍ਰਿਤਮਈ ਮੁੱਖ ਵਾਕ ਦੀ ਗੁਰੂ ਕਿਰਪਾ ਦੇ ਨਾਲ ਵਿਚਾਰ ਕਰਨ ਦੇ ਲਈ ਦੀਵਾਨ ਹਾਲ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਵਿਖੇ ਆਪਾਂ ਜੁੜ ਬੈਠੇ ਹਾਂ। ਆਓ ਸਭ ਤੋਂ ਪਹਿਲਾਂ ਆਪਣੀਆਂ ਮਨੋ ਬਿਰਤੀਆਂ ਨੂੰ ਜੋੜੀਏ ਅਤੇ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਆਪਣੀ ਹਾਜ਼ਰੀ ਲਗਵਾਈਏ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅੱਜ ਸਾਨੂੰ ਜੋ ਅੰਮ੍ਰਿਤਮਈ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਵੱਲੋਂ ਧਨਾਸਰੀ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 685 ਅਤੇ 686 ਦੇ ਉੱਤੇ ਜੋ ਅੰਮ੍ਰਿਤਮਈ ਸ਼ਬਦ ਸੁਭਾਏਮਾਨ ਹੈ, ਉਹ ਸੱਚੇ ਪਾਤਸ਼ਾਹ ਜੀ ਨੇ ਮੁੱਖ ਵਾਕ ਦੇ ਰੂਪ ਦੇ ਵਿੱਚ ਅੱਜ ਸਾਨੂੰ ਬਖਸ਼ਿਸ਼ ਕੀਤਾ ਹੈ। आओ आपां अमृतमई शब्द दे नाल जुड़दे हां।
सतनाम श्री वाहे गुरु साहिब जी। तनासरी महला पहला घर दूजा अष्टपदियां।
तनासरी राग दे अंदर महला पहला गुरु नानक पातशाह जी का उचारण किया होया शब्द घर दूजा घर का संबंध गाउण दे नाल है। इस नूं दूजे घर के अंदर गुरु के रागी सिंघां ने गावना है। अष्टपदियां ये जिहड़ा अमृतमई शब्द है अठ पदियां दा है। पातशाह जी आखदे ने
एक ओंकार सत गुर प्रसाद।
सब तो पहला संखेप रूप दे विच जो गुरमत दा मूल सिद्धांत है अकाल पुरख एक है वह अदुति है वह एक रस व्यापक है वह सदा कायम रहन वाला है ते सतगुरु की कृपा दे नाल मेहर दे नाल उस दी प्राप्ति हुंदी है।
गुर सागर रतनी भर पूरे।
गुरु सागर है जिहड़ा के रतना दे नाल गुणा दे नाल भरिया होया है।
अमृत संत चुग है नहीं दूरे।
जेड़े गुरसिख ने सतसंगी जन ने वो गुरु रूपी सरोवर दे उते आण के सागर दे उते आण के रबी गुणा नू रबी गुणा दे रतना नू चुगदे हन आते परमात्मा नू गुरु नू अपने तो दूर नहीं समझदे ने।
हर रस चोग चुग है प्रभ भावै।
सत संगी जन जेड़े हंस ने गुरमुख ने वो गुरु सागर दे उते आण के हरी दे रस दा चोगा चुगदे हन परमात्मा नू भाव दे हन।
सरवर मह हंस प्राण पत पावे।
गुरु रूपी सरोवर दे राही जेड़े गुरमुख हंस ने ओ प्राणा दे आसरे वाहे गुरु अकाल पुरख नू प्राप्त कर दे हन।
क्या बग बपुड़ा छपड़ी नाए।
जेड़ा बगला एक हंस वा वेखो गुरबाणी दे विच हंस प्रतीक है गुरमुख दा। हंसा हीरे मोती चुगना बग डड्डा भालण जाए। जेड़ा गुरमुख है वह हंस है वो गुरु रूपी सागर दे उते आण के सत संगत विच आण के रबी गुणा नू प्राप्त करदा है। बगला गुरबाणी दे विच प्रतीक है मनमुख दा पाखंडी दा। जेड़ा मनमुख है वो डड्डा भालदा है वो आत्मिक खुराक नहीं लभदा है। तो पातशाह गुरु नानक देव जी आखदे ने जे कोई गुरु रूपी सरोवर तो टुट के छपड़ी दे विच जाके नावे छपड़ी दे विच इशनान करे जी
कीचड़ डूबे मैल ना जाए।
हुण एक सागर है एक सरोवर है उथे इशनान कीते आ तन ते मन नू खुराक मिलदी है मैल भी उतरदी है विकारां दी। पर जिहड़ा छपड़ है सतगुरु गुरु नानक देव जी पातशाह कहिंदे ने छपड़ दे विच नहाते आ बंदे नू होर ज्यादा चिक्कड़ लग जांदा है ते मैल भी नहीं उतरदी है। ये शब्द दा रहाओ है। रहाओ दा भाव हुंदा है कि शब्द दा केंद्री भाव समुचे शब्द दे अंदर जेड़े अठ पदे ने ना वो इस रहाओ दी व्याख्या दे विच ने। गुरु सागर है गुरु सरोवर है पर जे आपां गुरु नू छड्ड के ਗੁਰੂ ਨੂੰ ਛੱਡ ਕੇ ਹੋਰਨਾਂ ਪਾਸਿਆਂ ਨੂੰ ਤੁਰ ਪਈਏ ਗੁਰੂ ਨੂੰ ਛੱਡ ਕੇ ਦੇਵੀ ਦੇਵਤੇ ਵਾਲੇ ਪਾਸੇ ਤੁਰ ਪਈਏ ਗੁਰੂ ਨੂੰ ਛੱਡ ਕੇ ਹੋਰਨਾਂ ਨੂੰ ਆਪਾਂ ਰੱਬ ਮੰਨਣ ਲੱਗ ਪਈਏ ਬੰਦਿਆਂ ਨੂੰ ਰੱਬ ਮੰਨਣ ਲੱਗ ਪਈਏ ਗੁਰੂ ਦੇ ਬਚਨ ਭੁੱਲ ਜਾਈਏ ਮਾਨੁੱਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਹੋ ਏਕੈ ਭਗਵਾਨ ਜਿਸ ਕੈ ਦੀਐ ਰਹਿ ਅਗਾਏ ਬਾਹਰ ਨਾ ਤ੍ਰਿਸ਼ਨਾ ਲਾਗੈ ਆਏ ਜਦੋਂ ਆਪਾਂ ਗੁਰੂ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਤੋਂ ਟੁੱਟ ਜਾਈਏ ਤਾਂ ਫਿਰ ਅਸੀਂ ਸਾਗਰ ਨੂੰ ਛੱਡ ਕੇ ਛੱਪੜ ਵਾਲੇ ਪਾਸੇ ਤੁਰ ਪੈਂਦੇ ਹਾਂ। ਭਗਤ ਕਬੀਰ ਸਾਹਿਬ ਨੇ ਆਪਣੇ ਸਲੋਕਾਂ ਦੇ ਵਿੱਚ ਬਹੁਤ ਸੋਹਣੇ ਉਪਦੇਸ਼ ਕਈ ਦ੍ਰਿਸ਼ਟਾਂਤ ਦੇ ਕੇ ਦਿੱਤੇ ਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਸਮੁੰਦ ਨਾ ਛੋਡੀਐ ਜਉ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੈ ਭਲੋ ਨਾ ਕਹਿ ਕੋਏ। ਸਾਗਰ ਭਾਵੇਂ ਕਿੰਨਾ ਵੀ ਖਾਰਾ ਹੋਵੇ ਪਰ ਸਾਗਰ ਦੇ ਵਿੱਚ ਰਹਿਣ ਵਾਲੇ ਜਿਹੜੇ ਜੀਵ ਜੰਤੂ ਨੇ, ਜੇ ਉਹ ਕਿਤੇ ਸਾਗਰ ਨੂੰ ਛੱਡ ਕੇ ਛੱਪੜਾਂ ਦੇ ਵਿੱਚ ਚੁੱਭੀਆਂ ਮਾਰਦੇ ਫਿਰਨ ਤਾਂ ਉੱਥੇ ਉਹਨਾਂ ਨੂੰ ਕਿਸੇ ਨੇ ਭਲਾ ਨਹੀਂ ਕਹਿਣਾ। ਫਿਰ ਕਬੀਰ ਸਾਹਿਬ ਨੇ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ, ਜਦੋਂ ਆਪਾਂ ਗੁਰੂ ਸਾਗਰ ਨੂੰ ਛੱਡ ਕੇ ਗੁਰੂ ਸਰੋਵਰ ਨੂੰ ਛੱਡ ਕੇ ਹੋਰ ਪਾਸੇ ਤੁਰ ਪੈਂਦੇ ਹਾਂ ਤਾਂ ਕਬੀਰ ਸਾਹਿਬ ਕਹਿੰਦੇ ਨੇ, ਰਹਿ ਨਾਇਰ ਬਿਸ਼ੋਰਿਆ ਰਹੋ ਰੇ ਸੰਖ ਮਜ਼ੂਰ, ਦੇਵਲ ਦੇਵਲ ਧਾਹੜੀ ਦਿਸੈ ਉਗਵਤ ਸੂਰ। ਸਾਗਰ ਦੇ ਵਿੱਚੋਂ ਆਪਾਂ ਜਾਣਦੇ ਸ਼ੰਖ ਵੀ ਮਿਲਦੇ ਨੇ। ਜਿਤਨਾ ਚਿਰ ਤੱਕ ਰਹਿ ਨਾਇਰ ਕਹਿੰਦੇ ਨੇ ਸਾਗਰ ਨੂੰ, ਜਿਤਨਾ ਚਿਰ ਤੱਕ ਜਿਹੜਾ ਸ਼ੰਖ ਹੈ ਉਹ ਸਾਗਰ ਦੇ ਵਿੱਚ ਹੈ ਉਤਨਾ ਚਿਰ ਤੱਕ ਉਹ ਟਿਕਾ ਦੇ ਵਿੱਚ ਪਿਆ ਹੈ, ਕਿਉਂਕਿ ਸਾਗਰ ਬੜਾ ਗੈਰ ਗੰਭੀਰ ਹੈ। ਪਰ ਜਦੋਂ ਉਹ ਕਿਤੇ ਸ਼ੰਖ ਸਾਗਰ ਤੋਂ ਬਾਹਰ ਆ ਜਾਵੇ, ਬਾਹਰ ਨਿਕਲ ਜਾਵੇ ਨਾ, ਤਾਂ ਫਿਰ ਉਹ ਜਿਹੜਾ ਸ਼ੰਖ ਹੁੰਦਾ ਕਈ ਹੱਥਾਂ ਦੇ ਵਿੱਚ ਜਾਂਦਾ, ਕਈ ਥਾਵਾਂ ਦੇ ਉੱਤੇ ਉਹਨੂੰ ਸਵੇਰੇ ਵੀ ਪੂਰਿਆ ਜਾਂਦਾ ਸ਼ੰਖ ਨੂੰ, ਸ਼ਾਮ ਨੂੰ ਵੀ ਪੂਰਿਆ ਜਾਂਦਾ। ਭਗਤ ਕਬੀਰ ਸਾਹਿਬ ਆਖਦੇ ਨੇ ਕਿ ਸਾਗਰ ਤੋਂ ਟੁੱਟਣ ਕਰਕੇ ਰਹਿ ਨਾਇਰ ਬਿਸ਼ੋਰਿਆ ਰਹੋ ਰੇ ਸੰਖ ਮਜ਼ੂਰ, ਦੇਵਲ ਦੇਵਲ ਧਾਹੜੀ ਦਿਸੈ ਉਗਵਤ ਸੂਰ। ਸਾਡੀ ਹਾਲਤ ਵੀ ਜਦੋਂ ਅਸੀਂ ਗੁਰੂ ਤੋਂ ਟੁੱਟਦੇ ਹਾਂ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੋਂ, ਗੁਰੂ ਪੰਥ ਤੋਂ, ਸ੍ਰੀ ਅਕਾਲ ਤਖਤ ਸਾਹਿਬ ਤੋਂ, ਜਦੋਂ ਅਸੀਂ ਗੁਰੂ ਤੋਂ ਰੱਬ ਤੋਂ ਟੁੱਟ ਜਾਂਦੇ ਹਾਂ ਤੇ ਸਾਡੀ ਵੀ ਹਾਲਤ ਸਾਗਰ ਦੇ ਵਿੱਚੋਂ ਨਿਕਲੇ ਹੋਏ ਸ਼ੰਖ ਵਰਗੀ ਹੈ। ਫਿਰ ਅਸੀਂ ਸਵੇਰੇ ਵੀ ਰੋਂਦੇ ਹਾਂ, ਸ਼ਾਮ ਨੂੰ ਵੀ ਚੀਕਾਂ ਮਾਰਦੇ ਹਾਂ। ਬੰਦੇ ਦੇ ਅੰਦਰ ਸਬਰ ਨਹੀਂ, ਬੰਦੇ ਦੇ ਅੰਦਰ ਸਹਿਜ ਨਹੀਂ ਜੇ ਆਪਾਂ ਗੁਰੂ ਰੂਪੀ ਸਾਗਰ ਤੋਂ ਦੂਰ ਹੋ ਜਾਈਏ। ਗੁਰੂ ਤੋਂ ਟੁੱਟ ਕੇ ਵਿਸ਼ੇ ਵਿਕਾਰਾਂ ਦਾ ਚਿਕੜ ਹੈ, ਗੁਰੂ ਤੋਂ ਟੁੱਟ ਕੇ ਸਾਡੇ ਅੰਦਰੋਂ ਮੈਲ ਨਹੀਂ ਲੱਥੇਗੀ। ਗੁਰੂ ਤੋਂ ਟੁੱਟ ਕੇ ਸਾਡੇ ਅੰਦਰ ਸਹਿਜ ਅਤੇ ਸਾਡੇ ਅੰਦਰ ਟਿਕਾ ਕਦੀ ਵੀ ਨਹੀਂ ਹੋਵੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਬੜੇ ਸੋਹਣੇ ਢੰਗ ਦੇ ਨਾਲ ਕਈ ਦ੍ਰਿਸ਼ਟਾਂਤ ਦੇ ਕੇ ਸਮਝਾਇਆ, ਗੁਰੂ ਨਾਨਕ ਪਾਤਸ਼ਾਹ ਦਿਆ ਸਿੱਖਾ, ਜਦੋਂ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਗੁਰੂ ਪੰਥ, ਜਦੋਂ ਤੂੰ ਅਕਾਲ ਪੁਰਖ ਤੋਂ ਟੁੱਟ ਜਾਵੇਂਗਾ ਤਾਂ ਚੇਤੇ ਦੇ ਵਿੱਚ ਰੱਖੀ ਤੇਰੀ ਹਾਲਤ ਕੀ ਹੋਵੇਗੀ। ਮੈਂ ਬੇਨਤੀ ਕਰ ਰਿਹਾ, ਕਿਆ ਬੱਗ ਬੱਪੜਾ ਛੱਪੜੀ ਨਹਾਏ। ਗੁਰੂ ਨੂੰ ਛੱਡ ਕੇ ਆਪਾਂ ਹੋਰ ਪਾਸੇ ਜਾਈਏ ਤੇ ਉਹ ਛੱਪੜਾਂ ਦੀ ਨਿਆਈ ਹੈ। ਇਹ ਮੈਂ ਨਹੀਂ ਕਹਿ ਰਿਹਾ, ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਖ ਰਹੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਨੇ, ਬਹੁਤੀ ਘਰੀ ਪ੍ਰਾਹੁਣਾ ਜਿਉ ਰਹਿੰਦਾ ਭੁੱਖਾ। ਕੋਈ ਬਹੁਤੇ ਘਰਾਂ ਦਾ ਪ੍ਰਾਹੁਣਾ ਹੋਵੇ ਨਾ, ਮੰਨ ਲਓ ਵੀ 6 ਮਾਮੇ ਆ ਸਾਡੇ ਤੇ ਪਹਿਲੇ ਘਰ ਦੇ ਵਿੱਚ ਜਾਈਏ, ਉਹਨਾਂ ਨੇ ਕਹਿਣਾ ਵੀ ਅਜੇ ਇਹਨਾਂ ਅਗਲੇ ਘਰ ਦੇ ਵਿੱਚ ਵੀ ਜਾਣਾ ਹੀ, ਅਗਲਿਆਂ ਨੇ ਕਹਿਣਾ ਹੋਰ ਅਗਲੇ ਵਿੱਚ ਜਾਣਾ ਹੀ, ਤੇ ਜਦੋਂ ਉੱਥੇ ਜਾਣਾ ਉਹਨਾਂ ਕਹਿਣਾ ਪਿਛਲੇ ਘਰਾਂ ਦੇ ਵਿੱਚੋਂ ਆਏ ਨੇ ਤੇ ਇਹਨਾਂ ਨੇ ਕੁਛ ਛੱਕ ਲਿਆਵੇਗਾ। ਜੇ ਤੇ ਹੋਵੇ ਇੱਕ ਰਿਸ਼ਤੇਦਾਰ ਇੱਕ ਪਿੰਡ ਦੇ ਵਿੱਚ ਤੇ ਆਪਾਂ ਉੱਥੇ ਆਪਣਾ ਭੋਜਨ ਜਿਹੜਾ ਖੁਰਾਕ ਜਿਹੜੀ ਆ ਸਰੀਰ ਦੀ ਉਹ ਛੱਕ ਲਵਾਂਗੇ। ਪਰ ਭਾਈ ਗੁਰਦਾਸ ਜੀ ਆਖਦੇ ਨੇ, ਕਈ ਵਾਰੀ ਬਹੁਤੇ ਘਰਾਂ ਦਾ ਜਿਹੜਾ ਪ੍ਰਾਹੁਣਾ ਹੈ ਉਹ ਭੁੱਖਾ ਹੀ ਰਹਿ ਜਾਂਦਾ ਹੈ। ਬਹੁਤੀ ਘਰੀ ਪ੍ਰਾਹੁਣਾ ਜੇ ਉਹ ਰਹਿੰਦਾ ਭੁੱਖਾ, ਸਾਂਝਾ ਬੱਬ ਨਾ ਰੋਈਐ ਚਿੱਤ ਚਿੰਤ ਨਾ ਚੁੱਖਾ। ਜਿਹੜਾ ਸਾਂਝਾ ਬਜ਼ੁਰਗ ਹੁੰਦਾ ਉਹ ਦੁਨੀਆਂ ਤੋਂ ਚਲਾ ਵੀ ਜਾਵੇ ਕਈ ਵਾਰੀ ਤੇ ਉਹਨੂੰ ਕੋਈ ਚੇਤਾ ਹੀ ਨਹੀਂ ਕਰਦਾ। ਵੇਖੋ, ਸਾਨੂੰ ਸਾਡੇ ਗੁਰੂ ਨੇ ਆਖਿਆ ਹੈ ਕਿ ਜਿਉਂਦੇ ਬਜ਼ੁਰਗਾਂ ਦੀ ਸੇਵਾ ਕਰਨੀ ਹੈ। ਜੀਵਤ ਪਿੱਤਰ ਨਾ ਮਾਨੈ ਕੋਊ, ਮੂਹੈ ਸ਼ਰਾਧ ਕਰਾਹੀ ਪਿੱਤਰ ਭੀ ਬੱਪਰੇ, ਕਹੋ ਕਿਆ ਪਾਵੈ ਕਊਆ ਕੂਕਰ ਖਾਹੀ। ਇਸੇ ਕਰਕੇ ਗੁਰੂ ਨੇ ਆਖਿਆ ਕਿ ਜਦੋਂ ਦੁਨੀਆਂ ਤੋਂ ਚਲੇ ਗਏ ਨਾ, ਫੇਰ ਨਾ ਸ਼ਰਾਧ ਕਰਾਉਂਦਾ ਫਿਰੀ, ਜਿਉਂਦਿਆਂ ਦੀ ਸੇਵਾ ਕਰ, ਜਿਉਂਦਿਆਂ ਦੀ ਇੱਜ਼ਤ ਕਰ, ਜਿਉਂਦਿਆਂ ਦਾ ਸਤਿਕਾਰ ਕਰ। ਪਰ ਆਪਾਂ ਜਾਣਦੇ ਹਾਂ ਆਹ ਜਿਹੜੇ ਬਿਰਧ ਆਸ਼ਰਮ ਖੁੱਲ੍ਹੇ ਆ, ਇਹ ਸਾਡੇ ਸਮਾਜ ਦੇ ਇੱਕ ਕਰੂਪ ਚਿਹਰੇ ਨੂੰ ਬਿਆਨ ਕਰਦੇ ਨੇ ਨਾ। ਕਿ ਕਿਵੇਂ ਕਈ ਜਿਹੜੇ ਲੋਕ ਨੇ ਬਜ਼ੁਰਗ ਨੂੰ ਘਰੋਂ ਹੀ ਕੱਢ ਦਿੰਦੇ ਨੇ। ਭਾਈ ਗੁਰਦਾਸ ਨੇ ਇਹ ਦ੍ਰਿਸ਼ਟਾਂਤ ਦਿੱਤਾ, ਐਸਾ ਹੋਣਾ ਨਹੀਂ ਚਾਹੀਦਾ, ਪਰ ਐਸਾ ਹੁੰਦਾ ਵਾ ਸਮਾਜ ਵਿੱਚ। ਸਾਂਝਾ ਬੱਬ ਨਾ ਰੋਈਐ ਚਿੱਤ ਚਿੰਤਨਾ ਚੁੱਖਾ, ਬੈਲੀ ਡੂਮੀ ਢੱਡ ਜਿਉ ਉਹ ਕਿਤੇ ਨਾ ਧੁੱਖਾ। ਢੱਡ ਨੇ ਸੰਗੀਤ ਪੈਦਾ ਕਰਨਾ, ਪਰ ਜੇ ਕਿਤੇ ਉਸ ਢੱਡ ਨੂੰ ਕਈ ਜਾਣੇ ਫੜੀ ਫਿਰਨ, ਜਿਹੜਾ ਮਰਜ਼ੀ ਉਹਨੂੰ ਵਜਾਈ ਫਿਰੇ, ਉਹਦੀ ਕੋਈ ਫਿਕਰ ਹੀ ਨਾ ਕਰੇ ਵੀ ਇਹਨੂੰ ਸੰਭਾਲਣਾ ਵਾ। ਧੁੱਖਾ ਦਾ ਮਤਲਬ ਸੰਭਾਲ ਕਰਨੀ, ਚਿੰਤਾ ਕਰਨੀ ਉਹਦੀ, ਉਹਦੀ ਕੋਈ ਫਿਕਰ ਨਾ ਕਰੇ। ਤੇ ਭਾਈ ਗੁਰਦਾਸ ਜੀ ਕਹਿੰਦੇ ਉਹਦੇ ਵਿੱਚੋਂ ਸੰਗੀਤ ਪੈਦਾ ਨਹੀਂ ਹੋਣਾ, ਰਾਗ ਪੈਦਾ ਨਹੀਂ ਹੋਣਾ, ਕਿ ਉਹ ਬੇਸੁਰੀ ਹੋ ਜਾਵੇਗੀ। ਉਹ ਵਣ ਵਣ ਕਾਓ ਨਾ, ਵਣ ਵਣ ਕਾਓ ਨਾ ਸੋਹ ਹੀ, ਕਿਉਂ ਮਾਣੈ ਸੁੱਖਾ। ਕਾਂ ਜਿਹੜਾ ਕਦੀ ਕਿਸ ਰੁੱਖ ਤੇ ਬਹਿੰਦਾ, ਕਦੀ ਕਿਸ ਤੇ, ਘਰੇ ਬਹਿ ਜਾਵੇ, ਲੋਕੀ ਕਹਿੰਦੇ ਉਡਾ ਦਿਓ, ਉਹਨੂੰ ਸੁੱਖ ਥੋੜਾ ਮਿਲਦਾ ਹੈ। ਭਾਈ ਗੁਰਦਾਸ ਜੀ ਨੇ ਆਖਿਆ ਜਿੱਦਾਂ ਕੋਈ ਵੇਸ਼ਵਾ ਜਿਹੜੀ ਹੈ ਉਹਦਾ ਇੱਕ ਮਾਲਕ ਨਹੀਂ, ਤਨ ਵੇਦਨ ਦੁੱਖਾ, ਉਹਨੂੰ ਕਿੰਨਾ ਦੁੱਖ ਝੱਲਣਾ ਪੈਂਦਾ ਹੈ। ਅਖੀਰ ਤੇ ਜਾ ਕੇ ਭਾਈ ਸਾਹਿਬ, ਭਾਈ ਗੁਰਦਾਸ ਜੀ ਆਖਦੇ ਨੇ, ਸਮਝਾਉਂਦੇ ਨੇ ਸਾਨੂੰ, ਬਿਨ ਗੁਰ ਪੂਜਨ ਹੋਰ ਨਾ ਬਰਨੇ ਬੇਮੁਖਾ। ਜੇ ਆਪਾਂ ਗੁਰੂ ਨੂੰ ਛੱਡ ਕੇ, ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਸਾਡੀਆਂ 10 ਪਾਤਸ਼ਾਹੀਆਂ ਨੇ, 10ਵੀਂ ਪਾਤਸ਼ਾਹੀ ਦੀ ਬਾਣੀ ਹੈ, ਜੇ ਅਸੀਂ ਗੁਰੂ ਨੂੰ ਛੱਡ ਕੇ ਹੋਰਨਾਂ ਨੂੰ ਪੂਜਣ ਚਲੇ ਜਾਈਏ, ਜਿੱਦਾਂ ਆਪਣੇ ਲੋਕ ਕਰਦੇ ਹਨ, ਇੱਕ ਦੇ ਉੱਤੇ ਭਰੋਸਾ ਨਹੀਂ, ਇੱਕ ਦੇ ਉੱਤੇ ਟੇਕ ਨਹੀਂ, ਤਾਂ ਭਾਈ ਗੁਰਦਾਸ ਜੀ ਆਖਦੇ ਨੇ, ਬਿਨ ਗੁਰ ਪੂਜਨ ਹੋਰਨਾ ਬਰਨੇ ਬੇਮੁਖਾ। ਉਹ ਬੇਮੁਖ ਨੇ, ਉਹ ਭਟਕਦੇ ਰਹਿਣਗੇ, ਉਹਨਾਂ ਨੂੰ ਕਿਤੇ ਟਿਕਾ ਨਹੀਂ ਮਿਲਣਾ ਹੈ। ਸਰੋਵਰ ਨੂੰ, ਸਾਗਰ ਨੂੰ ਛੱਡ ਕੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਛੱਪੜੀ ਦੇ ਵਿੱਚ ਨਹਾਉਣ ਲੱਗ ਪਈਏ, ਨਾ ਮੈਲ ਉਤਰਨੀ ਹੈ ਤੇ ਨਾ ਸਾਨੂੰ ਕੋਈ ਸਫਾਈ ਮਿਲਣੀ, ਸਗੋਂ ਹੋਰ ਚਿੱਕੜ ਲੱਗ ਜਾਵੇਗਾ। ਗੁਰੂ ਨੂੰ ਛੱਡ ਕੇ ਹੋਰ ਪਾਸੇ ਤੁਰ ਪਈਏ, ਅਸੀਂ ਜੀਵਨ ਦੇ ਅੰਦਰ ਟਿਕਾ ਹਾਸਲ ਨਹੀਂ ਕਰਾਂਗੇ। ਦੇਖੋ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਇਹ ਬਚਨ ਨੇ ਨਾ, ਇਹ ਅਟਲ ਸੱਚਾਈ ਨੇ। ਸਾਡਾ ਗੁਰੂ ਹੀ ਸਭ ਕੁਛ ਹੈ, ਮੂਲ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ, ਪੱਬਰ ਤੂੰ ਹਰਿਆਵਲਾ ਦ੍ਰਿਸ਼ਟਾਂਤ ਹੈ, ਕਵਲਾ ਕੰਚਨ ਵਨ ਕਹਿ ਦੋਖੜੈ ਸੜੇ ਓਏ, ਕਾਲੀ ਹੋਈ ਆ ਦਿਓਹਰੀ ਨਾਨਕ ਮੈਂ ਤਨ ਭੰਗ। ਕਹਿੰਦੇ ਪਾਤਸ਼ਾਹ ਉਦਾਸੀਆਂ ਤੇ ਗਏ, ਰਸਤੇ ਦੇ ਵਿੱਚ ਇੱਕ ਬੜਾ ਸੋਹਣਾ ਸਰੋਵਰ ਸੀ, ਉਹਦੇ ਵਿੱਚ ਸੋਨੇ ਰੰਗੇ ਜਿਹੜੇ ਕੌਲ ਫੁੱਲ ਨੇ ਨਾ, ਉਹ ਖਿੜੇ ਹੋਏ ਨੇ। ਥੋੜ੍ਹਾ ਸਮਾਂ ਉੱਥੇ ਬੈਠੇ, ਆਨੰਦ ਮਾਣਿਆ, ਪੰਛੀ ਗੀਤ ਗਾ ਰਿਹਾ ਸੀ। ਜਦੋਂ ਵਾਪਸ ਆਏ ਤੇ ਉੱਥੇ ਉਹ ਸਰੋਵਰ ਕੋਈ ਨਹੀਂ ਹੈ, ਉੱਥੇ ਛੱਪੜ ਬਣ ਗਿਆ। ਛੱਪੜ ਤੇ ਸਰੋਵਰ ਦੇ ਵਿੱਚ ਕਿੰਨਾ ਫਰਕ ਹੈ। ਤੇ ਜਦੋਂ ਵੇਖਿਆ ਵੀ ਉੱਥੇ ਨਾ ਪੰਛੀ ਹੁਣ ਗੀਤ ਗਾ ਰਹੇ ਨੇ, ਨਾ ਉੱਥੇ ਹਰਿਆਵਲ ਹੈ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸਵਾਲ ਕਰਦੇ ਨੇ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ ਕਹਿ ਦੋਖੜੇ ਸੜੇ ਓਏ, ਕਾਲੀ ਹੋਈ ਆ ਦਿਓਹਰੀ ਨਾਨਕ ਮੈਂ ਤਨ ਭੰਗ। ਐ ਪੱਬਰ, ਤੇਰੇ ਵਿੱਚ ਤੇ ਸੋਨੇ ਰੰਗੇ ਕੌਲ ਫੁੱਲ ਖਿੜੇ ਸੀ, ਅੱਜ ਕੀ ਹੋ ਗਿਆ? ਇਹ ਕਲਖ ਦੇ ਨਾਲ ਭਰ ਗਏ ਨੇ, ਕਾਲੇ ਹੋ ਗਏ ਨੇ, ਅੱਜ ਕੋਈ ਪੰਛੀ ਇੱਥੇ ਗੀਤ ਨਹੀਂ ਗਾ ਰਿਹਾ। ਤੇ ਉਹਨੇ ਜਵਾਬ ਦਿੱਤਾ, ਧੰਨ ਗੁਰੂ ਨਾਨਕ ਪਾਤਸ਼ਾਹ ਦ੍ਰਿਸ਼ਟਾਂਤ ਦਿੰਦੇ ਨੇ, ਜਾਣਾ, ਕਹਿੰਦਾ ਮੈਂ ਜਾਣਦਾ, ਜਾਣਾ ਪਾਣੀ ਨਾ ਲਹਾਂ ਜੇ ਸੇਤੀ ਮੇਰਾ ਸੰਗ, ਜਿੱਤ ਡਿੱਠੈ ਤਨ ਪਰਫੜੈ ਚੜੈ ਚਵੱਗਣ ਵਨ। ਸਰੋਵਰ ਕਹਿਣ ਲੱਗਾ ਕਿ ਮੇਰਾ ਸੋਮਾ ਸੀ ਪਾਣੀ, ਪਰ ਜਦੋਂ ਕਿਤੇ ਵਕਤ ਦੀਆਂ ਹਨੇਰੀਆਂ ਨੇ ਮੇਰੇ ਤੇ ਪਾਣੀ ਦੇ ਵਿਚਕਾਰ ਰੋਗ ਲਾ ਦਿੱਤੀ, ਮੈਨੂੰ ਤਾਜ਼ਾ ਪਾਣੀ ਨਾ ਮਿਲਿਆ, ਜਿੰਨੇ ਮੈਨੂੰ ਚਵੱਗਣ ਵਨ ਦੇਣਾ ਸੀ, ਮੇਰੀ ਇਹ ਹਾਲਤ ਹੋਈ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਦੇ ਇਸ ਦ੍ਰਿਸ਼ਟਾਂਤ ਨੂੰ ਸਮਝਿਓ ਤੇ ਅੱਜ ਦੇ ਪੰਜਾਬ ਨੂੰ ਵੇਖਿਓ। ਇਹ ਉਹ ਪੰਜਾਬ ਜਿਹੜਾ 6-6 ਫੁੱਟ ਦੇ ਨੇਜਿਆਂ ਦੇ ਸਾਹਮਣੇ ਡਿੱਗਦਾ ਨਹੀਂ ਸੀ, ਸਿੱਖ ਗੱਭਰੂ, ਸਿੱਖ ਨੌਜਵਾਨ। ਅੱਜ ਇਸੇ ਪੰਜਾਬ ਦੇ ਅੰਦਰ ਇੱਕ ਛੋਟੀ ਜੀ ਜਿਹੜੀ ਸੂਈ ਹੈ, ਉਹ ਸਾਡੇ 6-6 ਫੁੱਟ ਨੌਜਵਾਨਾਂ ਨੂੰ ਸੁੱਟ ਰਹੀ ਹੈ। ਆਹ ਪਿਛਲੇ ਦਿਨੀ ਫਿਰੋਜ਼ਪੁਰ ਦੀ ਗੱਲ ਆਈ ਸੀ ਸਾਹਮਣੇ, ਇੱਕ ਮਾਈ ਜਿਹਦੇ 4 ਪੁੱਤ ਨੇ, ਮਾਈ ਦੀ ਅੱਖਾਂ ਨਹੀਂ ਹੈਗੀਆਂ, ਉਸ ਮਾਈ ਦੇ 4 ਪੁੱਤ ਮਰ ਗਏ ਨੇ ਨਸ਼ੇ ਕਰਕੇ, ਉਹ ਮਾਈ ਦਰ ਦਰ ਦੀਆਂ ਠੋਕਰਾਂ ਖਾਂਦੀ ਫਿਰਦੀ ਆ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿਉਂ ਹਾਲਤ ਆ ਸਾਡੀ ਇਹ, ਇਹ ਬੜੀ ਮਾੜੀ ਹਾਲਤ ਹੈ, ਪਰ ਕਿਉਂ ਹਾਂ? ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਧਰਮ ਤੋਂ ਟੁੱਟ ਗਏ, ਅਸੀਂ ਆਪਣੇ ਧੁਰੇ ਤੋਂ ਟੁੱਟ ਗਏ। ਧੁਰੇ ਤੋਂ ਟੁੱਟ ਕੇ ਉਹ ਮਾਈ ਦੀਆਂ ਤੇ ਅੱਖਾਂ ਦੀ ਰੋਸ਼ਨੀ ਨਹੀਂ ਸੀ ਹੈਗੀ, ਆਂਢੀਆਂ ਗਵਾਂਢੀਆਂ ਦੀ ਤੇ ਹੈਗੀ ਸੀ, ਸਮਾਜ ਦੀ ਤੇ ਹੈਗੀ ਸੀ, ਪਰ ਕਿਸੇ ਨੇ ਵਰਜਿਆ ਨਹੀਂ। ਖੁੱਲ੍ਹੇਆਮ ਪੰਜਾਬ ਦੇ ਅੰਦਰ ਅੱਜ ਚਿੱਟਾ ਵਿਕ ਰਿਹਾ, ਸਮਾਜ ਕਿੱਥੇ ਹੈ? ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਕਿੱਥੇ ਨੇ? ਗੁਰੂ ਨਾਨਕ ਪਾਤਸ਼ਾਹ ਨੇ ਤੇ ਆਖਿਆ ਸੀ, ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ, ਜਿੱਤ ਪੀਤਾ ਖਸਮ ਵਿਸਰੈ, ਦਰਗਾਹ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚੇ, ਜੇਕਾ ਪਾਰ ਵਸਾਏ। ਅੱਜ ਸ਼ਰਾਬ ਤੇ ਛੱਡੋ, ਪੰਜਾਬ ਦੇ ਅੰਦਰ ਚਿੱਟੇ ਦਾ ਛੇਵਾਂ ਦਰਿਆ ਵਗ ਰਹੇ। ਆ ਰੋਜ਼ ਅਸੀਂ ਪੜ੍ਹਦੇ, ਸਾਡੇ ਨੌਜਵਾਨ ਦਸਤਾਰਧਾਰੀ ਵੀ ਉਹ ਨਸ਼ਿਆਂ ਦੇ ਕਰਕੇ ਜਾ ਰਹੇ ਨੇ। ਕਿਉਂ? ਕਿਉਂਕਿ ਅਸੀਂ ਗੁਰੂ ਨੂੰ ਛੱਡ ਕੇ ਛੱਪੜਾਂ ਦੇ ਵਿੱਚ ਚੁੱਭੀਆਂ ਮਾਰ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਛੱਡ ਕੇ, ਆਪਣੇ ਧਰਮ ਤੇ ਧੁਰੇ ਤੋਂ ਟੁੱਟ ਕੇ ਅੱਜ ਅਸੀਂ ਹੋਰ ਪਾਸੇ ਤੁਰ ਪਏ ਹਾਂ। ਧਰਮ ਤੋਂ ਟੁੱਟਣ ਕਰਕੇ ਸਾਡੀ ਆ ਦੁਰਦਸ਼ਾ। ਧਰਮ ਤੋਂ ਬਿਨਾਂ, ਗੁਰੂ ਤੋਂ ਬਿਨਾਂ ਸਾਨੂੰ ਕੋਈ ਨਹੀਂ ਬਚਾ ਸਕਦਾ। ਭਾਵੇਂ ਜਿਤਨੇ ਮਰਜ਼ੀ ਯਤਨ ਕਰ ਲਈਏ, ਭਾਵੇਂ ਜਿਸ ਮਰਜ਼ੀ ਪਾਸੇ ਅਸੀਂ ਚਲੇ ਜਾਈਏ, ਜੇ ਨੌਜਵਾਨੀ ਨੂੰ ਵਾਪਸ ਧਰਮ ਦੇ ਵੱਲ ਲਿਆਂਦਾ ਜਾ ਸਕਦਾ, ਉਹ ਗੁਰੂ ਨਾਨਕ ਦਾ ਸ਼ਬਦ ਹੈ, ਉਹ ਗੁਰੂ ਗ੍ਰੰਥ ਸਾਹਿਬ ਹੈ, ਉਹ ਦਸ਼ਮੇਸ਼ ਪਾਤਸ਼ਾਹ ਦੀ ਬਾਣੀ ਹੈ। ਜੇ ਉਹਨਾਂ ਨੂੰ ਜੀਵਨ ਦੇ ਸਹੀ ਪੰਥ ਤੇ ਤੋਰਿਆ ਜਾ ਸਕਦਾ, ਪਰ ਜੇ ਗੁਰੂ ਸਾਗਰ ਨੂੰ ਛੱਡ ਕੇ ਹੋਰਨਾਂ ਪਾਸਿਆਂ ਪਖੰਡੀਆਂ ਤੇ ਹੋਰਨਾਂ ਪਾਸਿਆਂ ਨੂੰ ਤੁਰੇ ਫਿਰਾਂਗੇ, ਉੱਥੇ ਛੱਪੜ ਦੇ ਵਿੱਚ ਸਵਾਏ ਚਿੱਕੜ ਤੋਂ ਕੁਛ ਨਹੀਂ ਮਿਲੇਗਾ। ਵੇਖੋ, ਸਾਡੀ ਤੇ ਤਵਾਰੀਖ ਹੈ ਕਿ ਜੇ ਕਿਸੇ ਨੇ ਕੋਸ਼ਿਸ਼ ਕੀਤੀ ਕਿ ਇਹ ਜਿਹੜੇ ਗੁਰਸਿੱਖ ਹੰਸ ਨੇ, ਇਹਨਾਂ ਨੂੰ ਧਰਮ ਤੋਂ ਤੋੜ ਕੇ, ਧਰਮ ਤੋਂ ਪਰੇ ਕਰਕੇ, ਹੋਰ ਕਿਸੇ ਧਰਮ ਦੇ ਵਿੱਚ ਲਿਆ ਕੇ ਇਹਨਾਂ ਨੂੰ ਸਾਗਰ ਤੋਂ ਤੋੜ ਦਈਏ। ਪਰ ਮਾਂ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ ਨਾ ਕਿ ਮਾਂ ਜਿਹੜੀ ਆ ਨਾ, ਪਾਵਨ ਗੁਰੂ ਪਾਣੀ ਪਿਤਾ, ਮਾਂ ਨੂੰ ਏਡਾ ਵੱਡਾ ਦਰਜਾ ਐਵੇਂ ਨਹੀਂ ਮਿਲਿਆ। ਕੱਲ 19 ਅਗਸਤ ਸੀ, ਬੇਨਤੀ ਮੈਂ ਕਰ ਰਿਹਾ, ਗੁਰੂ ਤੋਂ ਜੇ ਕਿਸੇ ਸਿੱਖ ਨੂੰ ਗੁਰੂ ਸਾਗਰ ਤੋਂ ਤੋੜ ਕੇ ਛੱਪੜ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤੇ ਜੇ ਸਿੱਖ ਮਾਂ ਸੀ ਉੱਥੇ, ਉਹਨੇ ਵਾਪਸ ਫੇਰ ਉਹਨੂੰ ਲੈਣ ਤੋਂ। 19 ਅਗਸਤ 1847 ਲਾਹੌਰ ਦੀ ਧਰਤੀ, ਲਾਹੌਰ ਦੀ ਧਰਤੀ ਤੇ ਮਹਾਰਾਜਾ ਦਲੀਪ ਸਿੰਘ ਤਖ਼ਤ ਦੇ ਉੱਤੇ ਬਿਰਾਜਮਾਨ ਹੈ। ਜਿਹੜਾ ਅੰਗਰੇਜ਼ ਹੈ ਵੱਡਾ, ਉਹਨੇ ਆਖਿਆ ਕਿ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਨੇ, ਮਿਸ਼ਰ ਤੇਜਾ ਸਿੰਘ ਤੇ ਲਾਲ ਸਿੰਘ, ਅੱਜ ਵੀ ਬੜੇ ਬੈਠੇ ਇਹੋ ਜਿਹੇ, ਇਹਨਾਂ ਨੂੰ, ਮਿਸ਼ਰ ਤੇਜਾ ਸਿੰਘ ਨੂੰ ਤਿਲਕ ਦੇਣਾ, ਰਾਜਾ ਘੋਸ਼ਿਤ ਕਰਨਾ ਸੀ, ਉਹਨੂੰ ਇਨਾਮ ਮਿਲਣਾ ਸੀ। ਅੱਖਾਂ ਹੀ ਅੱਖਾਂ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੇ ਨਾਲ ਮਹਾਰਾਣੀ ਜਿੰਦਾ ਦੀ ਗੱਲ ਹੋ ਗਈ, ਉਹਨੇ ਤਿਲਕ ਕੋਈ ਨਾ ਦਿੱਤਾ। ਅੰਗਰੇਜ਼ਾਂ ਨੂੰ ਪਤਾ ਲੱਗ ਗਿਆ, ਆਹ ਮਾਂ ਜਿਹੜੀ ਹੈ, ਇਹ ਸ਼ੇਰੇ ਪੰਜਾਬ ਦੀ ਪਤਨੀ, ਧਰਮ ਪਤਨੀ ਮਹਾਰਾਣੀ ਜਿੰਦਾ ਇਹ ਦਲੀਪ ਸਿੰਘ ਨੂੰ ਫੇਰ ਮਹਾਰਾਜਾ ਰਣਜੀਤ ਸਿੰਘ ਬਣਾਵੇਗੀ। ਚੜ੍ਹਤ ਸਿੰਘ ਦਾ ਪੋਤਰਾ ਸਰਦਾਰ ਦਾ ਮਹਾਰਾਜਾ ਰਣਜੀਤ ਸਿੰਘ, ਇਹਨੂੰ ਫੇਰ ਇਹ ਮਹਾਰਾਜਾ ਸ਼ੇਰੇ ਪੰਜਾਬ ਬਣਾਵੇਗੀ। ਉਹਨਾਂ ਨੇ ਕੀ ਕੀਤਾ, 19 ਅਗਸਤ 1847 ਨੂੰ ਜਿਹੜੀ ਮਹਾਰਾਣੀ ਜਿੰਦਾ ਸੀ ਨਾ, ਉਹਨੂੰ ਮਹਾਰਾਜਾ ਦਲੀਪ ਸਿੰਘ ਤੋਂ ਵੱਖ ਕਰ ਦਿੱਤਾ। ਅੱਜ ਦੇ ਦਿਨ ਮਹਾਰਾਣੀ ਜਿੰਦਾ ਨੂੰ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਗਿਆ ਸੀ। ਪਰ ਵੇਖੋ, ਮਾਂ ਮਾਂ ਗੁਰਸਿੱਖ ਮਾਂ, ਉਹ ਕਿੰਨੇ ਸਾਲ ਪੁੱਤ ਤੋਂ ਦੂਰ ਰਹੀ, ਪਰ ਜਦੋਂ 1861 ਜਨਵਰੀ ਕਲਕੱਤੇ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਆਪਣੀ ਮਾਂ ਨੂੰ ਦੁਬਾਰਾ ਆਣ ਕੇ ਮਿਲਦਾ, ਉਹਨੇ ਪੁੱਤ ਨੂੰ ਜੱਫੀ ਪਾਈ, ਪੁੱਤ ਨੂੰ ਚੁੰਮਿਆ, ਪਰ ਜਦੋਂ ਸਿਰ ਦੇ ਉੱਤੇ, ਇਹ ਗੱਲ ਚੇਤੇ ਚ ਰੱਖਿਓ, ਗੋਰਿਆਂ ਨੇ ਪਹਿਲਾਂ ਮਹਾਰਾਜਾ ਦਲੀਪ ਸਿੰਘ ਨੂੰ ਸਾਈ ਬਣਾਇਆ, ਇੱਕ ਸਾਲ ਬਾਅਦ ਮਹਾਰਾਜਾ ਦਲੀਪ ਸਿੰਘ ਦੇ ਕੇਸ ਕਤਲ ਕੀਤੇ ਸੀ। ਈਸਾਈ ਬਣ ਕੇ ਵੀ, ਬਣਾ ਕੇ ਵੀ ਸਬਰ ਨਹੀਂ ਆਇਆ ਉਹਨਾਂ ਨੂੰ। ਉਹਨਾਂ ਨੂੰ ਇਹ ਲੱਗਾ ਕਿ ਜਿੰਨਾ ਚਿਰ ਤੱਕ ਜਿਹੜੇ ਇਹਦੇ ਕੇਸਾਂ ਨੂੰ ਇਹਦੀ ਮਾਂ ਗੁੰਦ ਕੇ ਦਸਤਾਰਾਂ ਸਜਾਉਂਦੀ ਰਹੀ ਹੈ, ਇਹ ਜਿਹੜੀ ਮਾਂ ਹੈ ਨਾ, ਇਹ ਕੇਸਾਂ ਕਰਕੇ ਗੁਰੂ ਨਾਨਕ ਨਾਲ ਜੁੜਿਆ। ਪਹਿਲਾਂ ईसाई बनाउंदे आ, एक साल बाद उहदे केस कतल कीते गए, एक साल बाद, क्योंकि केस कतल कीते गए ते गुरु नानक पातशाह दे नालों गुरु गोबिंद सिंह दे नालों नाता टुट गया। पर धन है महाराणी जिंदा, उन्हें जदों वेख्या ना महाराजा दलीप सिंह नूं, सिर ते हथ फेरिया, विछड़ी जिंदा नूं जदों दलीप मिलिया, ताहां मार के रोई मजबूर माता, जूड़ा पुत दा ना वेख के सिर उत्ते होई टुट के चकना चूर माता। कहण लगी, वे दलीप सिंह, ना तेरी कृपा ने, ना तेरे सिर ते केस ते दस्तार ने, मेरा राज भाग चला गया, दुख सी, पर सब तो वड्डा दुख है साडे घर दे विचों गुरु नानक दी सिखी चली गई, सिखी नहीं रही। महाराजा दलीप सिंह वेखो, मां वो मां नू कहंदा, कहण लगा, मां मैनू ते धोखे दे नाल इन्हां फिरंगियां ने सिखी तो दूर किया है, मैं तेरे हजूर प्रण करदा हां, अमृत छक के सजूंगा सिंह पूरा, प्रण करदा हां तेरे हजूर माता। वेखो छपड़ी दे विचों एक मां किवें अपने पुत नूं बाहर कढ़दी, गुरसागर दे नाल जोड़दी है। जदों जुड़िया महाराजा दलीप सिंह सरदार ठाकुर सिंह संधावालिया, अज इहो जे आगूआं दी लोड़ है। चार बंदियां ने ऐलान किया, बच्चियां ने, सिखी छड़ांगे, साइयत धारण करांगे, सिंह सभा लहर शुरू कर दी साथियां नाल मिलके। सरदार ठाकुर सिंह संधावालिया इंग्लैंड जांदा है, महाराजा दलीप सिंह नूं गुरमुखी सिखाई, पाठ सिखाया, उही महाराजा रणजीत सिंह वह दोबारा अमृत छक के सिंह सज लैंदा। मां है ना, अज साडे बच्चे जे सागर नूं छड्ड के छप्पड़ विच ने, विषय विकारां विच ने, अज भी मां चाहे ते इन्हां नूं वापस लिया सकदी आ, पर साडी हालत अज भी उदां दी। एक उदों दलीप सिंह सी जिन्हों इस धरती नूं सर जमीन नूं दोबारा वेखण दा भाग ना मिलिया, नसीब नहीं सी। गोरियां ने साडे आखरी महाराजे नूं पंजाब दी धरती ते नहीं आउण दित्ता, वह तड़फ तड़फ के दुनिया तो चला गया। अज भी महाराजा दलीप सिंह दे वारस इंग्लैंड दी धरती ते चढ़ाई कर जांदे ने, उन्हां नूं यह धरती नसीब नहीं हुंदी है। आपां सारे जाणदे आ धरती नसीब नहीं होई, उदों ते महाराणी जिंदा नूं पुत मिल गया सी, अज दी मां नूं ते अपने पुत दा आखरी दर्शन भी नसीब नहीं हुंदा। साडे लई की बदलिया है? जे आपां पड़चोलीए, बाबा फरीद साहब ने आख्या सी ना, फरीदा बार पराया बैसना, बार हुंदा दरवाजा, जे साडा राज भाग नहीं, एवें नहीं सी साडे बजुर्ग कहंदे, जीवत रहे ता राज कमावें, मरै ता गुर पर जाई, जिउंदे आ ते राज करांगे, चढ़ाई कर गया, चढ़दी गला इन्नी सी, कहंदे गुरु कोल पहुंच जांगे। बाबा फरीद साहब कहंदे, फरीदा बार पराया बैसना, साई मुझे ना दे, जे तू एवें रखसी तां जियो शरीरों ले। बाबा फरीद साहब कहंदे, हे वाहिगुरु कृपा करी, सानू किसे दूजे दरवाजे ते बहना ना पवे, जे किते बहना पै जावे साडे शरीर विचों जिंद लै लवी, अकाल पुरख कृपा करे, सानू अपना बार मिले, जिथे गुरु नानक पातशाह दा सिरजिया जिहड़ा पंथ है वो होर ज्यादा प्रफुल्लित होवे। तो धन गुरु नानक पातशाह जी कह रहे ने कि जे गुरु सागर नूं छड्ड के छपड़ी दे विच नहावांगे, उत्थे सिवाए चिक्कड़ तो कुछ नहीं मिलदा है।
रहाओ रख रख चरण धरे विचारी।
जिहड़ा गुरमुख है, हंस है, वो जीवन दे विच बहुत विचार विचार के चलता है, बहुत सोच के कदम रखदा है।
दुबदा छोड़ भय निरंकारी।
दुबदा दुचितापन सिख दे विच ते दुबदा चाहीदी नहीं, सानू ते हुक्म है कि साडा गुरु ग्रंथ साहिब गुरु है। जिहड़ा हंस है वह दुबदा नूं छड्ड के निरंकार दे नाल, निरंकारी कई लोग पता की करदे, एक पंक्ति लै के कह दिंदे साडी गल हो रही है, नहीं, निरंकारी का मतलब है जिस परमात्मा का आकार कोई नहीं, जेडे गुरमुख हंस ने वो गुरु दे राही उस परमात्मा दे हो जांदे ने।
मुक्त पदार्थ हर रस चाखे,
परमात्मा दे नाम रस नू चाखदे ने ते अपने जीवन नू सफल कर दे ने।
आवन जान रहे गुर राखे,
वो जेड़े गुरसिख ने जेड़े गुरु सागर दे नाल जुड़े ने उन्हां दा आउणा जाना जमना मरना मुक जांदा है, गुरु उन्हां दे सिर दे उत्ते राखा बनदा है।
सरवर हंसा छोड़ ना जाए,
जेड़ा गुरसिख रूपी हंस है ਉਹ ਕਦੀ ਵੀ ਆਪਣੇ ਗੁਰੂ ਨੂੰ ਗੁਰੂ ਰੂਪੀ ਸਰੋਵਰ ਨੂੰ ਨਹੀਂ ਛੱਡਦਾ ਹੈ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਉਹ ਗੁਰੂ ਦੇ ਰਾਹੀਂ ਪ੍ਰੇਮਾ ਭਗਤੀ ਕਰਦਿਆਂ ਸਹਿਜ ਦੇ ਅੰਦਰ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ।
ਸਰਵਰ ਮਹਿ ਹੰਸ ਹੰਸ ਮਹਿ ਸਾਗਰ,
ਜਿਹੜਾ ਗੁਰਸਿੱਖ ਰੂਪੀ ਹੰਸ ਹੈ ਉਹ ਗੁਰੂ ਰੂਪੀ ਸਰੋਵਰ ਦੇ ਵਿੱਚ ਬੈਠਾ ਹੈ, ਕੰਢੇ ਤੇ ਬੈਠਾ ਹੈ, ਤੇ ਜਿਹੜਾ ਗੁਰੂ ਹੈ ਉਹ ਸਿੱਖ ਦੇ ਵਿੱਚ ਬੈਠਾ ਹੈ। ਇੱਕ ਅਵਸਥਾ ਇਹ ਆਉਂਦੀ ਹੈ ਕਿ ਸਿੱਖ ਤੇ ਗੁਰੂ ਇੱਕ ਹੁੰਦੇ ਨੇ।
ਅਕਥ ਕਥਾ ਗੁਰ ਬਚਨੀ ਆਦਰ,
ਹੁਣ ਇਹ ਜਿਹੜੀ ਮਿਲਾਪ ਦੀ ਅਵਸਥਾ ਹੈ ਕਿ ਸਿੱਖ ਜਿਹੜਾ ਗੁਰੂ ਨਾਲ ਜੁੜਿਆ ਤੇ ਗੁਰੂ ਜਿਹੜਾ ਸਿੱਖ ਦੇ ਅੰਦਰ ਬੈਠਾ ਹੈ, ਇੱਕ ਮਿਕ ਹੋ ਗਏ ਨੇ, ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਇਹ ਅਕਥ ਹੈ। ਹਾਂ, ਇੰਨੀ ਗੱਲ ਕਹੀ ਜਾ ਸਕਦੀ ਹੈ ਕਿ ਗੁਰੂ ਦੇ ਬਚਨਾਂ ਦੇ ਰਾਹੀਂ ਸਾਨੂੰ ਇਸ ਸੰਸਾਰ ਅੰਦਰ ਤੇ ਪ੍ਰਲੋਕ ਅੰਦਰ ਆਦਰ ਮਿਲਦਾ ਹੈ।
ਸੁਨ ਮੰਡਲ ਇੱਕ ਜੋਗੀ ਬੈਸੇ,
ਜਿਹੜੇ ਗੁਰੂ ਸਾਗਰ ਦੇ ਨਾਲ ਜੁੜ ਗਏ ਨੇ। ਸੁਨ ਦਾ ਮਤਲਬ ਆ ਅਫੁਰ ਅਵਸਥਾ, ਜਿੱਥੇ ਵਿਸ਼ੇ ਵਿਕਾਰਾਂ ਦਾ ਕੋਈ ਅਸਰ ਨਹੀਂ। ਉਹ ਜਿਹੜੇ ਗੁਰਮੁਖ ਨੇ ਉਹ ਵਿਸ਼ੇ ਵਿਕਾਰਾਂ ਤੋਂ ਰਹਿਤ ਅਵਸਥਾ ਦੇ ਵਿੱਚ ਟਿਕ ਕੇ ਪਰਮਾਤਮਾ ਨਾਲ ਜੁੜਦੇ ਨੇ।
ਨਾਰ ਨਾ ਪੁਰਖ ਕਹੋ ਕੋ ਕੈਸੇ,
ਉਹ ਜਿਹੜੇ ਗੁਰਮੁਖ ਨੇ ਉਹਨਾਂ ਦੇ ਅੰਦਰ ਇਸਤਰੀ ਜਾਂ ਪੁਰਸ਼ ਦਾ ਜਿਹੜਾ ਵਿਤਕਰਾ ਹੈ, ਖਿਆਲ ਹੈ, ਉਹ ਮਿਟ ਜਾਂਦਾ। ਭਾਵ ਜਿਹੜਾ ਗੁਰਮੁਖ ਹੰਸ ਹੈ ਉਹਦੇ ਅੰਦਰ ਕਾਮ ਚੇਸ਼ਟਾ ਜਿਹੜੀ ਹੈ, ਕਾਮ ਵਾਸ਼ਨਾ ਜਿਹੜੀ ਹੈ, ਉਹ ਜ਼ੋਰ ਨਹੀਂ ਪਾਉਂਦੀ ਹੈ।
ਭਵਨ ਜੋਤ ਰਹੇ ਲਿਵ ਲਾਈ,
ਜਿਹੜਾ ਪਰਮਾਤਮਾ ਤਿੰਨਾਂ ਭਵਨਾਂ ਦੇ ਅੰਦਰ ਹੈ, ਜਿਹਦੀ ਜੋਤ ਸਰਬ ਵਿਆਪਕ ਹੈ, ਗੁਰਮੁਖ ਉਸ ਪਰਮਾਤਮਾ ਦੇ ਵਿੱਚ ਸੁਰਤ ਜੋੜੀ ਰੱਖਦੇ ਨੇ।
ਸੁਰ ਨਰਨਾਥ ਸੱਚੇ ਸ਼ਰਣਾਈ,
ਜਿਸ ਪਰਮਾਤਮਾ ਦੀ ਸ਼ਰਣ ਦੇ ਵਿੱਚ ਲੈਣਾ ਰਹਿਣਾ ਲੋਚਦੇ ਨੇ ਦੇਵਤੇ, ਨਾਥ, ਮਨੁੱਖ। ਭਾਵ ਜਿਹੜਾ ਪਰਮਾਤਮਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਜਿਸ ਦੀ ਸ਼ਰਨ ਵਿੱਚ ਸਾਰਿਆਂ ਨੂੰ ਰਹਿਣਾ ਚਾਹੀਦਾ ਹੈ, ਗੁਰਮੁਖ ਜਿਹੜਾ ਹੈ ਉਸ ਰੱਬ ਦੇ ਨਾਲ ਜੁੜਦਾ ਹੈ।
ਆਨੰਦ ਮੂਲ ਅਨਾਥ ਆਧਾਰੀ,
ਗੁਰਸਿੱਖ ਗੁਰੂ ਦੇ ਰਾਹੀਂ ਜਿਹੜਾ ਪਰਮਾਤਮਾ ਆਨੰਦ ਦਾ ਸੋਮਾ ਹੈ ਉਹਦੇ ਨਾਲ ਜੁੜਦੇ ਨੇ। ਜਿਹੜਾ ਪਰਮਾਤਮਾ ਅਨਾਥ ਆਧਾਰੀ, ਅਨਾਥ ਹੁੰਦਾ ਜਿਹਦਾ ਆਸਰਾ ਕੋਈ ਨਾ ਹੋਵੇ, ਨਾਥ ਕੋਈ ਨਾ ਹੋਵੇ, ਜਿਹੜਾ ਪਰਮਾਤਮਾ ਬੇਸਹਾਰਿਆਂ ਦਾ ਸਹਾਰਾ ਹੈ, ਗੁਰਮੁਖ ਉਸ ਰੱਬ ਨਾਲ ਜੁੜਦਾ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਗੁਰੂ ਦੇ ਸਨਮੁਖ ਰਹਿਣ ਵਾਲਾ ਗੁਰਮੁਖ ਜਿਹੜਾ ਹੈ ਉਹ ਸਹਿਜ ਦੇ ਵਿੱਚ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਰੱਬ ਦੀ ਭਗਤੀ ਕਰਦਿਆਂ ਆਪਣਾ ਜੀਵਨ ਜਿਹੜਾ ਹੈ ਗੁਰੂ ਦੇ ਆਸਰੇ ਬਤੀਤ ਕਰਦਾ ਹੈ।
ਭਗਤ ਵਛਲ ਭੈ ਕਾਟਣ ਹਾਰੇ,
ਜਿਹੜਾ ਪਰਮਾਤਮਾ ਭਗਤਾਂ ਨੂੰ ਪਿਆਰ ਕਰਨ ਵਾਲਾ, ਭਗਤੀ ਨੂੰ ਪਿਆਰ ਕਰਨ ਵਾਲਾ, ਆਪਣੇ ਸੇਵਕਾਂ ਦੇ ਭੈ ਭਾਵ ਡਰ ਦੂਰ ਕਰਦਾ ਹੈ।
ਹਉਮੈ ਮਾਰ ਮਿਲੇ ਭਗਤਾਰੇ,
ਗੁਰਮੁਖ ਜਿਹੜਾ ਹੰਸ ਹੈ ਗੁਰੂ ਸਾਗਰ ਦੇ ਰਾਹੀਂ ਆਪਣੇ ਅੰਦਰੋਂ ਹਉਮੈ ਨੂੰ ਮਾਰ ਕੇ ਸਤ ਸੰਗਤ ਦੇ ਵਿੱਚ ਟਿਕ ਕੇ ਪਰਮਾਤਮਾ ਦੇ ਨਾਲ ਜੁੜਦਾ ਹੈ।
ਅਨਕ ਯਤਨ ਕਰ ਕਾਲ ਸੰਤਾਏ,
ਵੇਖੋ ਗੁਰੂ ਤੋਂ ਟੁੱਟ ਕੇ ਨਾ ਆਪਾਂ ਹੋਰ ਜਿਤਨੇ ਮਰਜ਼ੀ ਯਤਨ ਕਰ ਲਈਏ, ਆਤਮਿਕ ਮੌਤ ਦਾ ਜਿਹੜਾ ਕਾਲ ਹੈ ਨਾ ਇਹ ਦੂਰ ਨਹੀਂ ਹੁੰਦਾ। ਆਤਮਿਕ ਮੌਤ ਆਈ ਹੀ ਰਹਿੰਦੀ ਹੈ, ਆਤਮਿਕ ਮੌਤ ਸਤਾਉਂਦੀ ਰਹਿੰਦੀ ਹੈ ਜੇ ਆਪਾਂ ਗੁਰੂ ਨੂੰ ਛੱਡ ਕੇ ਹੋਰ ਯਤਨ ਕਰੀਏ ਜੀ।
ਮਰਨ ਲਿਖਾਏ ਮੰਡਲ ਮਹਿ ਆਏ,
ਕਿਉਂਕਿ ਇਹ ਅਟਲ ਸੱਚਾਈ ਹੈ, ਇਹ ਧੁਰ ਦਰਗਾਹੋਂ ਹੈ ਕਿ ਜੇ ਅਸੀਂ ਗੁਰੂ ਸਾਗਰ ਤੋਂ ਟੁੱਟ ਗਏ, ਆਤਮਿਕ ਮੌਤ ਅਸੀਂ ਧੁਰ ਦਰਗਾਹ ਤੋਂ ਫਿਰ ਲਿਖਾ ਕੇ ਆਏ ਹਾਂ। ਤੇ ਇਹ ਵੀ ਸੱਚਾਈ ਹੈ ਕਿ ਜਦੋਂ ਅਸੀਂ ਸਰੀਰ ਕਰਕੇ ਇਸ ਸੰਸਾਰ ਦੇ ਉੱਤੇ ਆਉਂਦੇ ਹਾਂ, ਜੰਮ ਦੇ ਬਾਅਦ ਦੇ ਵਿੱਚ ਪਹਿਲਾਂ ਰੱਬ ਦੇ ਕੋਲ ਲਿਖਾ ਕੇ ਆਉਣਾ ਕਿ ਅਸੀਂ ਇੱਥੋਂ ਚਲੇ ਜਾਣਾ, ਇਹ ਸਾਡਾ ਤੈਅ ਹੈ। ਗੁਰਮੁਖ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ।
ਜਨਮ ਪਦਾਰਥ ਦੁਬਦਾ ਖੋਵੈ,
ਗੁਰਮੁਖ ਜਿਹੜਾ ਹੈ ਉਹ ਆਪਣੇ ਜੀਵਨ ਮਨੋਰਥ ਦੀ ਪ੍ਰਾਪਤੀ ਕਰ ਲੈਂਦਾ ਹੈ ਗੁਰੂ ਦੇ ਰਾਹੀਂ। ਆਪਣੇ ਅੰਦਰੋਂ ਹਰੇਕ ਤਰੀਕੇ ਦੀ ਜਿਹੜੀ ਦੁਬਦਾ ਹੈ, ਵੇਖੋ ਸਾਡੀ ਅੱਖ ਦੇ ਵਿੱਚ ਮਾੜਾ ਜਿਹਾ ਕਿਣਕਾ ਪੈ ਜਾਵੇ ਨਾ ਤੇ ਸਾਨੂੰ ਕੋਈ ਸਾਫ਼ ਨਹੀਂ ਨਜ਼ਰ ਆਉਂਦਾ। ਇਸੇ ਤਰੀਕੇ ਦੇ ਨਾਲ ਜੇ ਸਿੱਖ ਦੇ ਅੰਦਰ ਗੁਰੂ ਦੇ ਪ੍ਰਤੀ, ਰੱਬ ਦੇ ਪ੍ਰਤੀ, ਆਪਣੇ ਤਖਤਾਂ ਦੇ ਪ੍ਰਤੀ ਦੁਬਦਾ ਪੈਦਾ ਹੋ ਜਾਵੇ, ਉਹ ਆਪਣੇ ਤਖਤਾਂ ਤੋਂ ਦੁਨਿਆਵੀ ਤਖਤਾਂ ਨੂੰ ਵੱਡੇ ਮੰਨਣ ਲੱਗ ਪਵੇ, ਤਾਂ ਫਿਰ ਤੇ ਜੀਵਨ ਅਜਾਈ ਚਲਾ ਜਾਂਦਾ ਹੈ। ਤੋ ਗੁਰਸਿੱਖ ਜਿਹੜਾ ਹੈ ਉਹ ਦੁਬਦਾ ਨੂੰ ਦੂਰ ਕਰਕੇ ਆਪਣੇ ਜੀਵਨ ਨੂੰ ਸਫਲ ਕਰਦਾ ਹੈ।
ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ,
ਪਰ ਜਿਹੜੇ ਬਗਲੇ ਨੇ, ਜਿਹੜੇ ਗੁਰੂ ਤੋਂ ਟੁੱਟੇ ਨੇ, ਉਹ ਆਪਣੇ ਆਪ ਦੀ ਪੜਚੋਲ ਨਹੀਂ ਕਰਦੇ, ਵੱਖ ਵੱਖ ਭਰਮ ਭੁਲੇਖਿਆਂ ਦੇ ਵਿੱਚ ਪੈ ਕੇ ਸਾਰੀ ਜ਼ਿੰਦਗੀ ਰੋਂਦੇ ਨੇ।
ਕਹਿਤੋ ਪੜ੍ਹਤੋ ਸੁਣਤੋ ਏਕ,
ਜਿਹੜਾ ਗੁਰਮੁਖ ਹੈ ਉਹ ਇੱਕ ਪਰਮਾਤਮਾ ਦੀ ਵਡਿਆਈ ਕਹਿੰਦਾ ਹੈ, ਇੱਕ ਪਰਮਾਤਮਾ ਦੀ ਵਡਿਆਈ ਸੁਣਦਾ ਹੈ, ਇੱਕ ਪਰਮਾਤਮਾ ਦੀ ਵਡਿਆਈ ਦੇ ਨਾਲ ਹੀ ਜੁੜਦਾ ਹੈ।
ਧੀਰਜ ਧਰਮ ਧਰਣੀ ਧਰ ਟੇਕ,
ਜਿਹੜਾ ਗੁਰਮੁਖ ਹੈ ਉਹ ਆਪਣੇ ਗੁਰੂ ਦੇ ਰਾਹੀਂ ਧਰਣੀ ਧਰ, ਜਿਹੜਾ ਪਰਮਾਤਮਾ ਧਰਤੀ ਦਾ ਆਸਰਾ ਹੈ, ਉਸ ਪਰਮਾਤਮਾ ਦੇ ਉੱਤੇ ਟੇਕ ਰੱਖਦਾ ਹੈ, ਆਪਣੇ ਜੀਵਨ ਦਾ ਇਹ ਮੁੱਖ ਫਰਜ਼ ਸਮਝਦਾ ਹੈ, ਧਰਮ ਸਮਝਦਾ ਹੈ। ਇਸ ਕਰਕੇ ਉਹਦੇ ਅੰਦਰ ਧੀਰਜ, ਉਹਦੇ ਅੰਦਰ ਟਿਕਾ, ਉਹਦੇ ਅੰਦਰ ਸਹਿਜ ਬਣਿਆ ਰਹਿੰਦਾ ਹੈ।
ਜਤ ਸਤ ਸੰਜਮ ਹਿਰਦੈ ਸਮਾਏ,
ਜਿਹੜਾ ਗੁਰੂ ਦੇ ਰਾਹੀਂ ਰੱਬ ਦੇ ਨਾਲ ਜੁੜ ਗਿਆ, ਉਹਨੇ ਜਤ ਸਤ ਸੰਜਮ ਇਹ ਜਿਹੜੇ ਰੱਬੀ ਗੁਣ ਨੇ ਉਹ ਵੀ ਆਪਣੇ ਅੰਦਰ ਵਸਾ ਲੈ ਨੇ।
ਚੌਥੇ ਪਦ ਕੋ ਜੇ ਮਨ ਪਤੀ ਆਏ,
ਜਦੋਂ ਅਸੀਂ ਗੁਰੂ ਦੇ ਰਾਹੀਂ ਰੱਬ ਦੇ ਨਾਲ ਜੁੜਦੇ ਹਾਂ ਤੇ ਚੌਥੇ ਪਦ ਦਾ ਮਤਲਬ ਹੁੰਦਾ ਸਹਿਜ ਅਵਸਥਾ, ਟਿਕਾ ਵਾਲੀ ਅਵਸਥਾ, ਜਿੱਥੇ ਕੋਈ ਦੁਨਿਆਵੀ ਡਰ ਭੈ ਸਾਡੇ ਉੱਤੇ ਜ਼ੋਰ ਨਹੀਂ ਪਾ ਸਕਦਾ ਹੈ। ਜਿਹੜਾ ਰੱਬ ਦਾ ਜਨ ਹੈ, ਸੇਵਕ ਹੈ, ਉਹ ਉੱਚੀ ਅਵਸਥਾ ਸਹਿਜ ਨੂੰ ਪਾ ਲੈਂਦਾ ਹੈ।
ਸਾਚੇ ਨਿਰਮਲ ਮੈਲ ਨਾ ਲਾਗੈ,
ਗੁਰੂ ਦੇ ਨਾਲ ਜੁੜੇ ਹੋਏ ਜਿਹੜੇ ਮਨੁੱਖ ਨੇ ਉਹ ਸੱਚੇ ਨੇ, ਉਹ ਮੈਲ ਤੋਂ ਰਹਿਤ ਨੇ, ਉਹਨਾਂ ਨੂੰ ਕੋਈ ਵੀ ਵਿਸ਼ੇ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਹੈ।
ਗੁਰ ਕੈ ਸ਼ਬਦ ਭਰਮ ਭਉ ਭਾਗੈ,
ਇਹ ਸ਼ਬਦ ਬਹੁਤ ਕੀਮਤੀ ਹੈ। ਗੁਰ ਕੈ ਸ਼ਬਦ ਭਰਮ ਭਉ ਭਾਗੈ, ਇੱਕ ਭਰਮ ਦੂਜਾ ਭਉ, ਭਰਮ ਵੀ ਮਾੜਾ ਹੈ ਤੇ ਭਉ ਵੀ ਬੜਾ ਮਾੜਾ ਹੈ। ਪਰ ਸਾਡੇ ਅੰਦਰ ਜਿਤਨੇ ਮਰਜ਼ੀ ਭਰਮ ਹੋਣ ਜਾਂ ਡਰ ਹੋਣ, ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਜਦੋਂ ਆਪਾਂ ਗੁਰੂ ਦੇ ਸ਼ਬਦ ਨਾਲ ਜੁੜ ਜਾਂਦੇ ਹਾਂ ਤਾਂ ਗੁਰੂ ਸ਼ਬਦ ਦੇ ਰਾਹੀਂ ਸਾਡੇ ਅੰਦਰ ਉਹ ਭਰਮ ਤੇ ਭੁਲੇਖੇ ਡਰ ਇਹ ਭੱਜ ਜਾਂਦੇ ਨੇ, ਇਹ ਰਹਿੰਦੇ ਕੋਈ ਨਹੀਂ। ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌ ਗਿਰਦ ਹਮਾਰੇ, ਜਦੋਂ ਆਪਾਂ ਗੁਰ ਸ਼ਬਦ ਦੇ ਨਾਲ ਜੁੜ ਜਾਈਏ, ਗੁਰ ਸ਼ਬਦ ਦੀ ਚੌਂਕੀ ਹੈ ਸਾਡੇ ਦੁਆਲੇ, ਗੁਰ ਸ਼ਬਦ ਰਾਖਾ ਹੈ, ਹੋਰ ਕੋਈ ਵੀ ਸਾਨੂੰ ਡਰਾਂ ਤੋਂ ਰਹਿਤ ਨਹੀਂ ਕਰ ਸਕਦਾ। ਜਦੋਂ ਵੀ ਸਾਡੇ ਅੰਦਰ ਬਦਲਾਅ ਆਵੇਗਾ ਉਹ ਗੁਰ ਸ਼ਬਦ ਦੇ ਰਾਹੀਂ ਆਵੇਗਾ, ਜਿਹੜਾ ਸ਼ਬਦ ਦਾ ਮੂਲ ਭਾਵ ਹੈ ਨਾ, ਕਿ ਜਦੋਂ ਆਪਾਂ ਗੁਰੂ ਤੋਂ ਟੁੱਟ ਗਏ ਸਾਗਰ ਤੋਂ, छप्पड़ वाले पासे तुर पै उथे सवाए चिकड़ तो कुछ नहीं। पर जदों आपां गुर शब्द दे नाल जुड़ गए तो साडे अंदरों हर तरीके का भरम भुलेखा डर ये मुक जांदा। देखो सिखा ना जिहड़ा पातशाह ने बाणी दे विच आख्या है, मूल बिना शाखा कत आ है, जे जड़ ना वे ते रुख दियां ना टहनियां ते ना उन्नू फल लगने है। पर रुख ओ जिहड़ा टाणी नाल जुड़िया रवे। कबीर साहब आखदे आ, कबीर फल लागे फलन, पाकन लागे आंब, जाए पहुंचे खसम काओ जो बीच ना खाही कांब। अंब पकड़ लग पे रुखां नूं लगे फल, पर मालक दे हत्थां तक ओह पहुंचदे जिन्हां नूं कई फल जुड़े रह जांदे आ, पर हनेरी दे नाल उन्हां नूं कांबा लग जांदा, ओह चंगी तरह रस भरपूर नहीं हुंदे। जे असीं गुरु दे राहीं रब दे नाल जुड़े रह, फिर सानूं किसे कांबे ने नहीं छेड़ना है, असीं मालक तक पहुंच जावांगे। पर जे गुरु नालों टुट गए, गुर शब्द नालों टुट गए, तो फिर असीं किसे जिथे मर्जी चले जाइए, गुर शब्द तो टुट के सिख दे जीवन में सहज नहीं होगा। प्रोफेसर पूर्ण सिंह सिख परिवार दे विच जन्मे, माता ने जपजी साहब दसिया, पर वक्त का एक एहो जिहा असर हो गया, प्रोफेसर साहब जिहड़े सी ओह सिखी नूं छड गए, तो छड के ते सन्यासी भी बने। पर वेखो कित्थों तक चला जाएगा सिख, अखीर इत्थे ही आना पैना, अमृतधारी भी होना पैना, केसाधारी पहला आना पैना, तो गुरु नानक गुरु गोबिंद सिंह पातशाह दे नाल जुड़ना भी पैना। बाद विच सिख एजुकेशनल कानफ्रेंस होई, उथे उन्होंने बुला लिया, उथे उन्होंने दिल का वलवला रखिया। वो कहिंदे सिखो तुहाडा धर्म जिहड़ा ना दया का घर है, दया दे नाल भरिया होया, आ जिहड़ा सन्यासी है ना, ये तो खुशक हो जाता है, मेरी मां चली गई दुनिया तो मैनू अफसोस रहेगा कि मैनू यह सिखा दिता गया सी कि मरन वेले भी मां कोल नहीं जाना, भैन दे मैं गल ना लग सकिया। सानू तो कहा गया सन्यासियों नू, तुहाडे सामने जे मां भैन की पत्त भी लुट्टी जा रही है तो अखां बंद कर लो, मोह माया है। पर तुहाडे ते सिखां दे विच ते साडे गुरु ने आख्या, चूं कारा जहां मां हील ते दर गुजस हलाल अस्त बुरदन बाद शमशीर दस, भी जे सारे हिलिया वसीलिया तो गल मुक जे तो चुक लो तेग। उन्हें आख्या भी सिखी महान है, उथे भाई वीर सिंह गुरमुख बैठे सन, अजे मोने सन उदों, प्रोफेसर पूर्ण सिंह थोड़े थोड़े केस, वह केसा ते हथ फेर के कहिंदे पूर्ण सिया मोनिया के ते इन्ने केस जिहड़े ने कोमल नहीं हुंदे। प्रोफेसर पूर्ण सिंह कहिंदे जी मैं किहड़ा मोना वा, घरे आए घरवाली नूं कहिंदे भागां वालिए हुण मैं केस नहीं कतल कराउणे। उन्हें आख्या जी अगे भी तुसीं केस कतल करा रहे सी, लोकां ने कहा पूर्ण सिंह मर गया, जे तुसीं फिर केस कटा लिया तो लोकां नूं की जवाब दोगे। उन्हें आख्या नहीं, अज मेरे वास्ते तरस करके गुरु नानक दे दर घर का दरवाजा फिर खुलिया, अज मैं गुरु नानक दे घर दे विच वड़ जावांगा। उही प्रोफेसर पूर्ण सिंह जेड़े बाद विच कहिंदे ने पंजाब ना हिंदू ना मुसलमान, पंजाब जिउंदा गुरुआं दे नाम उते गुरसिख बन गया। कमाल दियां लिखतां उहनां दियां, पर उहनां नूं भाई वीर सिंह मिले। भाई वीर सिंह ने शब्द बाणी तवारीख दसी, तो गुरु का जिहड़ा शब्द है वह साडे भरम भुलेखे कट के दुबधा दूर करके डर दूर करदा है।
सूरत मूरत आद अनूप,
परमात्मा का जिहड़ा सरूप है बड़ा सोहना है, पर अनूप है, बयान तो परे है, दसिया नहीं जा सकता, पर वह आद तो है, मुढ़ तो है, वह सदा कायम रहण वाला है।
नानक जाचै साच सरूप,
मैं नानक भी उस सदा कायम रहण वाले परमात्मा दे नाल जुड़ना लोचना, उस दे दर्शना दी लोचना करदा हाँ। गुरु सागर दे राही उस परमात्मा दे नाल, गुरु दे नाल जुड़िया जा सकता है। ये हुण सिख ने वेखना है कि गुर सागर दे नाल जुड़ के गुरु की खुशी प्राप्त करनी है जां गुरु नूं छड्ड के होरनी पासी जा के छप्पड़ दे विच चुभी लाउणी है, ना मैल उतरनी है, ना जीवन सफल होना है, ते ना ही साडा जिहड़ा जीवन है गुरु दे किते लेखे लगना, सगों होर चिक्कड़ लग जाना। तो पातशाह जी ने अज दे शब्द दे राही यह अमृतमई उपदेश दिता है। गुर शब्द की विचार करदिआं बेअंत भुल्लां बेअंत गलतियां होईआं ने, गुरु पातशाह ते गुरु की संगत बख्शनहार है जी, बख्श देना। कोटान कोट धन्नवाद गुरु की संगत का, सचे पातशाह श्री गुरु ग्रंथ साहब जी का, जिन्हां दी मेहर सदका आप रब वर्गियां संगतां दे दर्शन नसीब होए ने जी। आओ अखीर दे विच पातशाह दीआं पावन अमृतमई पंक्तियां दा पाठ करदे हां।
साचे निर्मल मैल ना लागै, गुर कै शब्द भरम पाओ भागै, सूरत मूरत आद अनूप, नानक जाचै साच सरूप। वाहिगुरु जी का खालसा, वाहिगुरु जी की फतेह।